ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗੋਂਡ ਮਹੱਲਾ ਪੰਜਵਾ ਚੌਪਦੇ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੀ ਪ੍ਰਾਨ ਕੀਏ ਜਨ ਸਾਜ ਮਾਟੀ ਮਹਿ ਜੋਤ ਰੱਖੀ ਨਿਵਾਜ ਜੀ ਪ੍ਰਾਨ ਕੀਏ ਜਨ ਸਾਜ
ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀਨ ਦਿਆਲ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਦਾ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁਗੋ ਜੁਗਾ ਟਲ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਕੇ ਕੀਰਤਨ ਕਥਾ ਆਸਾ ਜੀ ਦੀ ਵਾਰ ਦੇ ਕੀਰਤਨ ਅਤੇ ਨਿਤਨੇਮ ਸਰਵਣ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤ ਸੰਗਤ ਜੀ, ਅੱਜ ਚਾਬੀਆਂ ਦੇ ਮੋਰਚੇ ਦਾ ਉਹ ਮਹਾਨ ਦਿਹਾੜਾ ਹੈ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਹੋਰ ਪਵਿੱਤਰ ਗੁਰਧਾਮਾਂ ਦਾ ਜਿੰਨਾ ਵੀ ਪ੍ਰਬੰਧ ਸੀ ਉਹ ਪੰਥਕ ਪ੍ਰਬੰਧ ਦੇ ਹੇਠ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮੇਂ ਦੀ ਹਕੂਮਤ ਨੂੰ ਖਾਲਸਾ ਪੰਥ ਦੇ ਸੰਘਰਸ਼ ਅੱਗੇ ਝੁੱਕ ਕੇ ਸੌਂਪਣਾ ਪਿਆ ਔਰ ਅੱਜ ਦੇ ਦਿਨ ਗੁਰੂ ਘਰਾਂ ਦੀਆਂ ਚਾਬੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਆ ਕਰਕੇ ਸਮੇਂ ਦੀ ਹਕੂਮਤ ਨੇ ਸੌਂਪੀਆਂ ਸਨ। ਸਤ ਸੰਗਤ ਜੀ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਸੰਸਾਰ ਦੇ ਅੰਦਰ ਜਗਤ ਡਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰੈ ਤਿੱਤੈ ਲਹੋ ਉਬਾਰ। ਜਗਤ ਡਲੰਦੇ ਨੂੰ ਠਾਰਨ ਵਾਸਤੇ ਨਿਰਗੁਣ ਤੋਂ ਸਾਕਾਰ ਰੂਪ ਸਰਗੁਣ ਰੂਪ ਦੇ ਵਿੱਚ ਅਵਤਾਰ ਧਾਰਿਆ, ਨਾਲ ਹੀ ਮਹਾਨ ਨਿਰਮਲ ਔਰ ਪਵਿੱਤਰ ਉੱਜਲ ਸਿੱਖ ਪੰਥ ਦੀ ਬੁਨਿਆਦ ਸਤਿਗੁਰੂ ਜੀ ਨੇ ਆਪ ਰੱਖਣਾ ਕੀਤੀ ਔਰ ਉਸ ਦੇ ਨਾਲ ਨਾਲ ਜਿੱਥੇ ਸਤਿਗੁਰੂ ਜੀ ਨੇ ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ, ਇਹ ਮਹਾਨ ਬੜੇ ਸੁਨਹਿਰੀ ਸਿਧਾਂਤ ਆਪਣੇ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੇ, ਉੱਥੇ ਨਾਲ ਨਾਲ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਜਿੱਥੇ ਜਿੱਥੇ ਵੀ ਸੰਸਾਰ ਅੰਦਰ ਸਤਿਗੁਰੂ ਜੀ ਨੇ ਪਾਵਨ ਚਰਨ ਪਾਏ ਉਹਨਾਂ ਪਵਿੱਤਰ ਅਸਥਾਨਾਂ ਅਤੇ ਗੁਰ ਅਸਥਾਨ ਜਿਨ੍ਹਾਂ ਦਾ ਨਾਮ ਸਾਡੇ ਗੁਰ ਇਤਿਹਾਸ ਵਿੱਚ ਵੀ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਵੀ ਧਰਮਸਾਲ ਦਾ ਨਾਮ ਦਿੱਤਾ ਜਾਂਦਾ ਹੈ। ਜਿੱਥੇ ਵੀ ਗਰੀਬ ਨਿਵਾਜ ਜੀ ਨੇ ਚਰਨ ਪਾਏ, ਸੰਗਤਾਂ ਇਕੱਤਰ ਹੋਈਆਂ, ਉੱਥੇ ਆਗਿਆ ਕੀਤੀ ਕਿ ਭਾਈ ਇਸ ਨਗਰ ਵਿੱਚ, ਇਹ ਸ਼ਹਿਰ ਵਿੱਚ ਧਰਮਸਾਲ ਬਣਾਓ, ਦੋਨੋਂ ਸਮੇਂ ਕੀਰਤਨ ਕਥਾ ਸਤਸੰਗਤ ਦਾ ਲਾਹਾ ਲਓ ਔਰ ਵੰਡ ਕੇ ਛਕਣਾ, ਦਸਾਂ ਨੌਹਾਂ ਦੀ ਕਿਰਤ ਵਿੱਚੋਂ ਲੰਗਰ ਚਲਾਓ, ਸੇਵਾ ਸੰਭਾਲ ਕਰੋ। ਧਾਰਮਿਕ ਅਸਥਾਨ ਜਿਸ ਨੂੰ ਉਦੋਂ ਧਰਮਸਾਲ ਕਿਹਾ ਜਾਂਦਾ ਸੀ, ਅੱਜ ਆਪਾਂ ਗੁਰਦੁਆਰਾ ਸਾਹਿਬ ਕਰਕੇ ਸਤਿਕਾਰ ਵਜੋਂ ਇਹ ਸਨਮਾਨ ਦਿੰਦੇ ਹਾਂ। ਗੁਰਬਾਣੀ ਵਿੱਚ ਵੀ ਸਤਿਗੁਰੂ ਜੀ ਦਾ ਜ਼ਿਕਰ ਹੈ, ਗੁਰੂ ਦੁਆਰਾ ਹਰ ਕੀਰਤਨ ਸੁਣੀਐ, ਕਿ ਗੁਰਦੁਆਰਾ ਸਾਹਿਬ ਆ ਕੇ ਕੀਰਤਨ ਕਥਾ ਸੁਣਨਾ, ਸਤਸੰਗਤ ਕਰਨੀ। ਸੋ ਸਤਿਗੁਰੂ ਜੀ ਨੇ ਜਿੱਥੇ ਇਹ ਮਹਾਨ ਧਰਮ ਦੇ ਕੇਂਦਰ ਸਥਾਪਿਤ ਕੀਤੇ, ਉੱਥੇ ਇਹਨਾਂ ਅਸਥਾਨਾਂ ਦੀ ਸੇਵਾ ਸੰਭਾਲ ਸੰਗਤਾਂ ਨੂੰ ਵੀ ਔਰ ਗੁਰਸਿੱਖਾਂ ਨੂੰ ਵੀ ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ, ਔਰ ਜਿਨ੍ਹਾਂ ਗੁਰਸਿੱਖਾਂ ਨੂੰ ਇਹ ਸੇਵਾਵਾਂ ਬਖਸ਼ਿਸ਼ ਕੀਤੀਆਂ ਸਨ, ਉਹਨਾਂ ਨੂੰ ਖਾਸ ਸਤਿਗੁਰੂ ਜੀ ਦੇ ਹੁਕਮ ਸਨ ਕਿ ਦੋਨੋਂ ਸਮੇਂ ਸਤਸੰਗਤ ਦਾ ਦੀਵਾਨ ਲਾਉਣਾ, ਧਰਮਸਾਲ ਗੁਰਦੁਆਰਾ ਸਾਹਿਬ ਜੀ ਦੀ ਮਰਯਾਦਾ ਨੂੰ ਪਰਪੱਕ ਰੂਪ ਵਿੱਚ ਨਿਭਾਉਣਾ, ਜੋ ਤਿਲ ਫੁਲ ਮਾਇਆ ਸੰਗਤਾਂ ਦੀ ਚੜ੍ਹਤ ਵਿੱਚ ਆਵੇ ਉਸ ਦਾ ਲੰਗਰ ਚਲਾਉਣਾ, ਲੋੜਵੰਦਾਂ ਦੀ ਸੇਵਾ ਕਰਨੀ ਔਰ ਉਸੇ ਮਾਇਆ ਵਿੱਚੋਂ ਗੁਰ ਅਸਥਾਨ ਤਿਆਰ ਕਰਾਉਣਾ, ਸੰਗਤਾਂ ਲਈ ਰਹਿਸ਼ ਅਸਥਾਨ ਵੀ ਬਣਾਉਣੇ, ਕਿਉਂਕਿ ਆਇਆ ਹੋਇਆ ਲੋੜਵੰਦ, ਆਇਆ ਹੋਇਆ ਸ਼ਰਨਾਰਥੀ ਗੁਰੂ ਘਰ ਦੇ ਵਿੱਚੋਂ ਆਸਰਾ ਪ੍ਰਾਪਤ ਕਰ ਸਕੇ। ਉਹ ਸੇਵਾ ਦਸ ਗੁਰੂ ਸਾਹਿਬਾਨਾਂ ਦੇ ਸਮੇਂ ਗੁਰਸਿੱਖ ਨਿਭਾਉਂਦੇ ਰਹੇ, ਜਿੱਥੇ ਜਿੱਥੇ ਸੇਵਾਵਾਂ ਵਿੱਚ ਕੋਈ ਤਰੁੱਟੀ ਆਈ ਉੱਥੇ ਉੱਥੇ ਸੰਗਤਾਂ ਨੇ ਸਤਿਗੁਰੂ ਜੀ ਨੂੰ ਬੇਨਤੀ ਕਰਨੀ, ਤਾਂ ਸਤਿਗੁਰੂ ਸਾਹਿਬਾਨਾਂ ਨੇ ਉਹ ਸੇਵਾ ਅੱਗੇ, ਜੇ ਕਿਸੇ ਸਿੱਖ ਨੇ ਸੇਵਾ ਵਿੱਚ ਕੋਈ ਢਲਿਆਈ ਕਰਨੀ ਤਾਂ ਯੋਗ ਗੁਰਸਿੱਖਾਂ ਨੂੰ ਉਹ ਸੇਵਾ ਸੌਂਪ ਦੇਣੀ। ਔਰ ਇਸੇ ਤਰ੍ਹਾਂ ਫਿਰ ਜਦੋਂ ਸਮਾਂ ਚੱਲਦਾ ਰਿਹਾ ਤਾਂ ਸਾਧ ਸੰਗਤ ਜੀ ਦਸਮ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬੜਾ ਵਿਖੜਾ ਪੰਥ ਨੇ ਇੱਕ ਪੈਂਡਾ ਇੱਕ ਰਸਤਾ ਬੜੇ ਦੁੱਖਾਂ ਦੇ ਵਿੱਚ ਉਹ ਮਾਰਗ ਤੈਅ ਕੀਤਾ। ਸਿੰਘਾਂ ਨੂੰ ਐਸੇ ਦਿਨ ਵੀ ਗੁਜ਼ਾਰਨੇ ਪਏ ਜਦੋਂ ਜੰਗਲਾਂ ਦੇ ਵਿੱਚ ਰਹਿ ਕੇ ਘੋੜਿਆਂ ਦੀਆਂ ਕਾਠੀਆਂ ਉੱਤੇ ਆਪਣੇ ਘਰ ਬਣਾ ਕੇ ਭੁੱਖੇ ਪਿਆਸੇ ਰਹਿ ਕੇ ਧਰਮ ਦੀ ਰੱਖਿਆ ਵਾਸਤੇ ਖਾਲਸੇ ਨੇ ਬਹੁਤ ਵੱਡੇ ਕਸ਼ਟ ਅਤੇ ਦੁੱਖ ਆਪਣੇ ਤਨ ਉੱਤੇ ਝੱਲੇ। ਉਸ ਸਮੇਂ ਗੁਰਧਾਮਾਂ ਦਾ ਪ੍ਰਬੰਧ ਯੋਗ ਗੁਰਸਿੱਖਾਂ ਦੇ ਪਾਸ ਹੀ ਹੋਇਆ ਕਰਦਾ ਸੀ, ਜਿਹੜੇ ਇਹਨਾਂ ਗੁਰਸਥਾਨਾਂ ਦੀ ਸੇਵਾ ਸੰਭਾਲ ਵੀ ਕਰਦੇ ਸਨ ਅਤੇ ਖਾਲਸੇ ਦੀ ਸੇਵਾ ਦੇ ਵਿੱਚ ਵੀ ਗੁਪਤ ਰੂਪ ਦੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਤਤਪਰ ਰਿਹਾ ਕਰਦੇ। ਇੱਕ ਐਸਾ ਸਮਾਂ ਵੀ ਆਇਆ ਜਦੋਂ ਹਰਿਮੰਦਰ ਸਾਹਿਬ ਨੂੰ ਅਬਦਾਲੀ ਨੇ ਘੇਰੇ ਪਾਉਣੇ, ਹਮਲੇ ਕਰਨੇ, ਤਾਂ ਗੁਰਸਿੱਖਾਂ ਨੇ ਜਦੋਂ ਵੀ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ, ਅਕਾਲ ਤਖ਼ਤ ਸਾਹਿਬ ਜੀ ਦੀ ਬੇਅਦਬੀ ਕਰਨੀ, ਫਿਰ ਖਾਲਸੇ ਨੇ ਜੰਗਲਾਂ ਵਿੱਚੋਂ ਆ ਕੇ ਇਹਨਾਂ ਅਸਥਾਨਾਂ ਦੀ ਦੁਬਾਰਾ ਸੇਵਾ ਕਰਾਉਣੀ ਅਤੇ ਸੰਭਾਲ ਕਰਨੀ। ਇੱਕ ਵਾਰੀ ਮੁਗਲੀਆ ਹਕੂਮਤ ਦੇ ਸਮੇਂ ਵਿੱਚ ਹਰਿਮੰਦਰ ਸਾਹਿਬ ਜੀ ਦੇ ਅੰਦਰ ਜੋ ਪਾਵਨ ਅਖੰਡ ਜੋਤ ਜਗਦੀ ਸੀ ਉਸ ਨੂੰ ਵੀ ਸਮਾਪਤ ਕਰਨ ਵਾਸਤੇ ਤਹੱਈਆ ਕੀਤਾ ਕਿ ਕਿਸੇ ਵੀ ਗੁਰਸਿੱਖ ਮਾਈ ਭਾਈ ਨੂੰ ਅੰਦਰ ਦਰਸ਼ਨ ਕਰਨ ਦੇਣ ਤੋਂ ਪਹਿਰੇ ਲਾ ਦਿੱਤੇ ਕਿ ਕੋਈ ਵੀ ਸਿੱਖ ਹਰਿਮੰਦਰ ਸਾਹਿਬ ਦਰਸ਼ਨ ਨਹੀਂ ਕਰਨ ਆ ਸਕਦਾ। ਔਰ ਜਿਹੜਾ ਕੋਈ ਕਿਸੇ ਰੂਪ ਵਿੱਚ ਗੁਪਤ ਢੰਗ ਨਾਲ ਦਰਸ਼ਨ ਕਰਨ ਆਉਂਦਾ, ਮੁਗਲਾਂ ਨੂੰ ਪਹਿਰੇਦਾਰਾਂ ਨੂੰ ਪਤਾ ਲੱਗਣ ਤੋਂ ਗ੍ਰਿਫਤਾਰ ਕਰਕੇ ਉਸ ਸਿੰਘ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਂਦਾ। ਔਰ ਹਰਿਮੰਦਰ ਸਾਹਿਬ ਜੀ ਦੀ ਅਖੰਡ ਜੋਤ ਨੂੰ ਜਗਦੀ ਰੱਖਣ ਵਾਸਤੇ ਉਸ ਸਮੇਂ ਉਦਾਸੀਨ ਭੇਖ ਦੇ ਸੰਪਰਦਾਇ ਦੇ ਸਾਧੂ ਜਿਨ੍ਹਾਂ ਨੇ ਲੰਮਾ ਸਮਾਂ ਇਸ ਅਸਥਾਨ ਦੀ ਸੇਵਾ ਬੜੀ ਸ਼ਰਧਾ ਔਰ ਸਤਿਕਾਰ ਨਾਲ ਨਿਭਾਈ, ਉਹਨਾਂ ਸਾਧੂਆਂ ਨੇ ਉਹਨਾਂ ਗੁਰਸਿੱਖਾਂ ਨੇ ਲਗਭਗ ਹਰ ਰੋਜ਼ ਅਖੰਡ ਜੋਤ ਨੂੰ ਅਤੇ ਮਰਯਾਦਾ ਨੂੰ ਜਾਰੀ ਰੱਖਣ ਵਾਸਤੇ ਇੱਕ ਇੱਕ ਸਿੱਖ ਨੇ ਆਉਣਾ, ਉਹ ਸੇਵਾ ਕਰਨੀ, ਜਦੋਂ ਵਾਪਸ ਚਲੇ ਜਾਣਾ ਫਿਰ ਉਹਨੂੰ ਪਕੜ ਕੇ ਸ਼ਹੀਦ ਕਰ ਦੇਣਾ। ਇਉਂ 17 ਉਦਾਸੀਨ ਸੰਪਰਦਾਇ ਦੇ ਉਹਨਾਂ ਮਹਾਂਪੁਰਖਾਂ ਦੀਆਂ ਇੱਥੇ ਸ਼ਹਾਦਤਾਂ ਵੀ ਹੋਈਆਂ, ਪਰ ਉਹ ਹਰਿਮੰਦਰ ਸਾਹਿਬ ਜੀ ਦੀ ਮਰਯਾਦਾ ਔਰ ਅਖੰਡ ਜੋਤ ਉਸ ਨੂੰ ਸਦਾ ਜਾਰੀ ਰੱਖਿਆ। ਭਾਵ ਬਹੁਤ ਵੱਡੀਆਂ ਅਣਥੱਕ ਘਾਲਣਾਂ ਘਾਲੀਆਂ ਗੁਰਸਿੱਖਾਂ ਨੇ ਔਰ ਕੁਰਬਾਨੀ ਵਾਲੇ ਮਹਾਨ ਯੋਧੇ ਸੂਰਬੀਰ ਖਾਲਸਾ ਪੰਥ ਦੇ ਉਹਨਾਂ ਯੋਧਿਆਂ ਨੇ। ਸਮਾਂ ਆਇਆ ਇਹ ਚੱਲ ਰਹੇ ਪ੍ਰਬੰਧ ਵਿੱਚ ਬੜੀਆਂ ਹੀ ਕੁਰੀਤੀਆਂ ਆ ਗਈਆਂ। ਗੁਰੂ ਘਰਾਂ ਦੇ ਅੰਦਰ ਜੋ ਚੜ੍ਹਤ ਚੜ੍ਹਾਵਾ ਸੀ ਉਸ ਦੀ ਵਰਤੋਂ ਬੜੇ ਗਲਤ ਤਰੀਕਿਆਂ ਦੇ ਨਾਲ ਹੋਣ ਲੱਗੀ। ਗੁਰਧਾਮਾਂ ਦੀ ਗੁਰ ਅਸਥਾਨਾਂ ਦੀ ਮਰਿਆਦਾ ਜਿਹੜੀ ਸੀ ਉਸ ਨੂੰ ਬੜੀ ਵੱਡੀ ਢਾਹ ਲਾਈ ਗਈ, ਤਾਂ ਉਸ ਸਮੇਂ ਪੰਥ ਦੇ ਅੰਦਰ ਬੜਾ ਭਾਰੀ ਰੋਹ ਪੈਦਾ ਹੋਇਆ। ਤਾਂ ਖਾਲਸੇ ਨੇ ਮਿਲ ਕੇ ਇਹਨਾਂ ਗੁਰਧਾਮਾਂ ਨੂੰ ਉਹਨਾਂ ਕੁਰੱਪਟ ਅਤੇ ਗੁਰਧਾਮਾਂ ਦੀ ਸੇਵਾ ਸੰਭਾਲ ਦੇ ਵਿੱਚ ਜਿਹੜੇ ਲੋਕ ਭਾਰੀ ਅਵੱਗਿਆ ਕਰ ਰਹੇ ਸਨ ਉਹਨਾਂ ਦੇ ਹੱਥੋਂ ਇਹ ਪ੍ਰਬੰਧ ਲੈ ਕੇ ਪੰਥ ਦੇ ਪ੍ਰਬੰਧ ਦੇ ਵਿੱਚ ਗੁਰ ਅਸਥਾਨਾਂ ਦਾ ਪ੍ਰਬੰਧ ਸੌਂਪਣ ਵਾਸਤੇ ਗੁਰਸਿੱਖਾਂ ਨੇ ਮਿਲ ਕੇ ਬੜੀ ਵੱਡੀ ਲਹਿਰ ਚਲਾਈ, ਜਦੋਂ ਜਹਿਦ ਕੀਤੀ। ਔਰ ਉਸ ਸਮੇਂ ਇੱਕ ਮਹਾਨ ਸੰਸਥਾ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ, ਔਰ ਉਸ ਤੋਂ ਥੋੜ੍ਹਾ ਸਮਾਂ ਬਾਅਦ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਗਈ। ਸਤ ਸੰਗਤ ਜੀ, ਅੰਗਰੇਜ਼ ਰਾਜ ਦੇ ਵਕਤ ਦਾ ਇੱਕ ਜ਼ਿਕਰ ਆਉਂਦਾ ਹੈ। ਸਾਡੇ ਮਹਾਨ ਪੁਰਸ਼ਾਂ ਨੇ ਇਸ ਗੱਲ ਦਾ ਬੜੇ ਸੁੰਦਰ ਢੰਗ ਨਾਲ ਜ਼ਿਕਰ ਵੀ ਕੀਤਾ ਹੈ ਕਿ ਇੱਕ ਵਾਰੀ ਜਦੋਂ ਅੰਗਰੇਜ਼ ਰਾਜ, ਜਦੋਂ ਖਾਲਸਾ ਰਾਜ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਡੋਗਰਿਆਂ ਦੀ ਡੋਗਰਾ ਗਰਦੀ ਬੁਰਛਾ ਗਰਦੀ ਦੇ ਕਾਰਨ ਸਿੱਖਾਂ ਦੇ ਹੱਥੋਂ ਇਸ ਧਰਤੀ ਦਾ ਰਾਜ ਜਾਂਦਾ ਰਿਹਾ, ਅੰਗਰੇਜ਼ਾਂ ਦਾ ਰਾਜ ਇਸ ਧਰਤੀ 'ਤੇ ਪੂਰਨ ਰੂਪ ਦੇ ਵਿੱਚ ਮੁਕੰਮਲ ਰੂਪ ਦੇ ਵਿੱਚ ਕਾਇਮ ਹੋ ਚੁੱਕਾ ਸੀ, ਤਾਂ ਉਸ ਸਮੇਂ ਦੀ ਹਕੂਮਤ ਨੇ ਇਹਨਾਂ ਗੁਰ ਅਸਥਾਨਾਂ ਗੁਰਧਾਮਾਂ ਦੇ ਪ੍ਰਬੰਧ ਨੂੰ ਆਪਣੇ ਅਨੁਸਾਰ ਚਲਾਉਣ ਵਾਸਤੇ ਉਸ ਸਮੇਂ ਦੇ ਪੁਜਾਰੀ ਅਤੇ ਮਹੰਤਾਂ ਦੇ ਨਾਲ ਮਿਲ ਕੇ ਸਾਰੀ ਵਿਉਂਤਬੰਦੀ ਕੀਤੀ। ਔਰ ਇੱਥੋਂ ਤੱਕ ਵੀ ਸਾਡੇ ਪੁਰਾਤਨ ਧਾਰਮਿਕ ਗ੍ਰੰਥਾਂ ਵਿੱਚ ਜ਼ਿਕਰ ਹੈ ਕਿ ਉਹ ਸਮੇਂ ਦੇ ਜਿਹੜੇ ਹਾਕਮ ਸਨ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਆਪਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਪੁਜਾਰੀਆਂ ਕੋਲੋਂ ਮੁੱਲ ਖਰੀਦ ਕੇ ਔਰ ਇੱਥੇ ਗਿਰਜਾ ਘਰ ਬਣਾ ਦਿੱਤਾ ਜਾਏ। ਜਿਵੇਂ ਮੁਗਲੀਆ ਹਕੂਮਤ ਦੀ ਵੀ ਇਹ ਮਨਸ਼ਾ ਸੀ ਕਿ ਹਰਿਮੰਦਰ ਸਾਹਿਬ ਨੂੰ ਢਹਿ ਢੇਰੀ ਕਰਕੇ ਇੱਥੇ ਮਸੀਤ ਆਦਿਕ ਬਣਾ ਦਿੱਤੀ ਜਾਏ ਔਰ ਇਸ ਪਾਵਨ ਪਵਿੱਤਰ ਸਿੱਖ ਪੰਥ ਦੇ ਕੇਂਦਰੀ ਅਸਥਾਨ ਦੀ ਹੋਂਦ ਨੂੰ ਖਤਮ ਕਰ ਦਿੱਤਾ ਜਾਏ। ਔਰ ਉਸ ਸਮੇਂ ਇਹ ਵੀ ਇੱਕ ਚਾਲ ਚੱਲੀ ਕਿ ਪੁਜਾਰੀਆਂ ਨਾਲ ਅੰਦਰ ਖਾਤੇ ਉਸ ਸਮੇਂ ਦੀ ਹਕੂਮਤ ਨੇ ਸਮਝੌਤਾ ਕੀਤਾ ਕਿ ਜਿੰਨਾ ਧਨ ਤੁਹਾਨੂੰ ਚਾਹੀਦਾ ਸਾਡੇ ਕੋਲੋਂ ਲਓ, और लिखती रूप दे विच साडे नाल समझौता करो ते असी अपना इत्थे धार्मिक स्थान स्थापित करना चाहुंदे हां। ओ लोभी ओ लालची ओ जिहड़े समें दे पुजारी सन जदों उन्हां ने सारी तैयारी कीती और अखीरले दिन इस समझौते दियां शर्तां तय करके दोनों वल्लों ही पुजारियां वल्लों भी मौके दी हकूमत वल्लों भी ये दस्तखत कीते जाने सन तां उसे दिन ही जदों तुसी सचखंड श्री हरिमंदर साहब अंदर दर्शन करन जाओ तां दर्शनी ड्योढ़ी दे दोनों पासे सज्जे और खब्बे पासे सुनहरी अखरां दे विच सचखंड श्री हरिमंदर साहिब जी दे अंदर वरते कुदरती चमत्कार दा वर्णन लिखिया होया दर्शन हुंदे हन। ये उस दिन की घटना है इतिहासक तौर ते 30 अप्रैल 1877 दे विच 30 अप्रैल 1877 नूं अमृत वेले 4:30 बजे 500 माई भाई गुरसिख संगतां हरिमंदर साहब जी दे अंदर कीर्तन बड़ी एकाग्रता दे नाल सरवण कर रहियां सन और कुछ सियाने गुरसिख जिन्हां नूं इस कुटल चाल दा ज्ञान सी उह भै भीत भी सन कि अज हरिमंदर साहब साडे हथों चलिया जाएगा, साडा वस नहीं चलेगा, मौके दी हकूमत इत्थे जो मर्जी कुछ बना सकती है कर सकती है। वह गुरसिख सतगुरु दे चरणां विच अरदासां बेनतियां कर रहे सन। जदों सिख दा कोई वस ना चले किसी ही कोई कोए मंझ नमाणी एक तों तां सिख अपने गुरु दी ओट लैंदा, अपने सतगुरु दे चरणां विच आ के अरदास करदा, होए नमाणी टह पवां पूरे सतगुर पास। जदों नमाणा बन के ढह के गुरु दे चरणां विच सिख अरदास करदा गुरु दी कला गुरु दी शक्ति उदों ही वरतदी है जिन्ना चिर हौमै है, किसे बाहूबल ते कोई माण है जां अपनी बुद्धि ते बुद्धि दी और मन दी चतराई ते मनुख नूं माण है, धन दौलत ते पद पदवियां ते माण है, उन्ना चिर गुरु दी शक्ति गुरु दी कला नहीं कदे वरत्या करदी। हर पक्ष तो जदों सिख निम्रता विच आ के गुरु दे आसरे हो जांदा गुरु दे प्रायण जीवन नूं बना लैंदा फिर गुरु दी अमरी कला वरतदी है, जिस कला जिस बरकत दे अगे दुनिया दियां वड्डियां वड्डियां शक्तियां भी साध संगत जी ढह ढेरी हो जांदियां हन। क्यों गुरसिख अजे अरदासां ही कर रहे सन तां साध संगत जी अचानक धन सतगुरु श्री गुरु रामदास साहिब सच्चे पातशाह जी का एक अनोखा करिश्मा ये करामात ये चमत्कार वापरिया। पहाड़ दे दरवाजे थाई एक किरण रोशनी दी हरिमंदर साहब जी दे अंदर आई जिथे धन श्री गुरु ग्रंथ साहिब जी का प्रकाश है। अजे संगतां प्रकाश की सेवा निभा के हट के आसा जी की वार की संपूर्णता का कीर्तन ही सुन रही सन। ओ किरण हरिमंदर साहब जी दे अंदर श्री गुरु ग्रंथ साहब जी का जिथे प्रकाश है इस अस्थान ते एक गोलाकार दे रूप विच गोला बनया और इतनी रोशनी इतना प्रकाश होया कि हरिमंदर साहब दे अंदर मानो लखां ही सूरज चढ़ गए होण, इन्ना प्रकाश अंदर होया और उस प्रकाश का एक ऐसा दिव्य प्रभाव सी कि जिस जिस गुरसिख ने उस प्रकाश की किरण का नज़ारा हरिमंदर साहब जी के अंदर तकिया ता उस समय गुरसिखा ने अगे तो अगे गल दसी है, ये जानकारी दिती है कि एकदम ਸਾਰਿਆਂ ਦੇ ਹਿਰਦਿਆਂ ਵਿੱਚ ਸ਼ਾਂਤੀ ਵਰਤ ਗਈ। ਮਨ ਨਾਮ ਵਿੱਚ ਜੁੜ ਗਏ, ਕੀਰਤਨ ਵਿੱਚ ਜੁੜ ਗਏ, ਸੁਰਤਾਂ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੋ ਗਈਆਂ। ਔਰ ਉਹ ਗੋਲਾਕਾਰ ਪ੍ਰਕਾਸ਼ ਥੋੜ੍ਹਾ ਸਮਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਪ੍ਰਕਾਸ਼ ਦਾ ਰਿਹਾ, ਫਿਰ ਉਹ ਦੱਖਣ ਦੀ ਬਾਹੀ ਥਣੀ ਇੱਕ ਕਿਰਨ ਬਣ ਕੇ ਜਦੋਂ ਬਾਹਰ ਆਇਆ, ਫਿਰ ਸਾਰਾ ਅਸਮਾਨ ਗੂੰਜਿਆ ਮਾਨੋ ਜਿਵੇਂ ਬਹੁਤ ਵੱਡੇ ਐਟਮ ਬੰਬ ਦਾ ਵਿਸਫੋਟ ਹੋਇਆ ਹੁੰਦਾ, ਔਰ ਮਾਨੋ ਦੂਰ ਦੂਰ ਤੱਕ ਇਮਾਰਤਾਂ ਵੀ ਕੰਬ ਗਈਆਂ, ਧਰਤੀ ਵੀ ਕੰਬ ਗਈ। ਔਰ ਉਹ ਪ੍ਰਕਾਸ਼ ਦੀ ਕਿਰਨ ਫਿਰ ਆਕਾਸ਼ ਵਿੱਚ ਜਾ ਕੇ ਅਲੋਪ ਹੋਈ, ਔਰ ਉਸ ਦੀ ਗਰਜਨੇ ਕਿਸੇ ਵੀ ਇਮਾਰਤ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕੀਤਾ, ਨਾ ਹੀ ਕੋਈ ਨੁਕਸਾਨ ਹੋਇਆ। ਅਸਾਧ ਸਿੰਘ ਜੀ ਪਿੱਛੇ ਜੇ ਇੱਕ ਬੜਾ ਵੱਡਾ ਜਹਾਜ਼ ਅਮਰੀਕਾ ਵਾਲਿਆਂ ਨੇ ਤਿਆਰ ਕੀਤਾ, ਜਦੋਂ ਕਿਸੇ ਮੁਲਕ ਦੇ ਏਅਰਪੋਰਟ ਤੋਂ ਉਸ ਨੂੰ ਉਡਾਣ ਭਰਾਉਣ ਵਾਸਤੇ ਲੈ ਕੇ ਤੁਰੇ ਤਾਂ ਏਅਰਪੋਰਟ ਦੇ ਜਿੰਨੇ ਮਕਾਨ ਸਨ, ਖਿੜਕੀਆਂ, ਦਰਵਾਜ਼ੇ, ਉਸ ਦੀ ਗੂੰਜ ਹੀ ਨਾਲ ਸਾਰੇ ਉੱਖੜ ਕੇ ਧਰਤੀ 'ਤੇ ਡਿੱਗ ਪਏ ਸਨ। ਉਹ ਇੱਕ ਜਹਾਜ਼ ਦਾ ਹੀ ਥੋੜ੍ਹਾ ਜਿਹਾ ਖੜਾਕ, ਥੋੜ੍ਹੀ ਜਿਹੀ ਗੂੰਜ ਨਾਲ ਹੀ ਇੰਨਾ ਨੁਕਸਾਨ ਹੋਇਆ, ਪਰ ਉਹ ਜਿਹੜਾ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਅੰਦਰ ਇਹ ਕੁਦਰਤੀ ਕ੍ਰਿਸ਼ਮਾ ਵਾਪਰਿਆ, ਉਸ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਕਿਸੇ ਇਮਾਰਤ ਨੂੰ, ਕਿਸੇ ਜੀਵ ਜੰਤੂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਅਤੇ ਸਾਰੀਆਂ ਸੰਗਤਾਂ ਨੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ, ਔਰ ਉਹਨਾਂ ਸ਼ਰਧਾਵਾਨ ਗੁਰਸਿੱਖਾਂ ਨੂੰ ਇਹ ਵਿਸ਼ਵਾਸ ਹੋਇਆ ਕਿ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪ੍ਰਤੱਖ ਇਹ ਕਲਾ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਇਹ ਪ੍ਰਤੱਖ ਮਹਾਨ ਇਸ ਅਸਥਾਨ 'ਤੇ ਉਹਨਾਂ ਸਤਿਗੁਰਾਂ ਦਾ ਇਹ ਪਾਵਨ ਪਵਿੱਤਰ ਪ੍ਰਤਾਪ ਹੈ, ਇਸ ਅਸਥਾਨ ਦਾ ਕੋਈ ਕੁਝ ਵੀ ਦੁਨੀਆ ਵਿੱਚ ਵਿਗਾੜ ਨਹੀਂ ਸਕਦਾ, ਭਾਵੇਂ ਵੱਡੀਆਂ ਤੋਂ ਵੱਡੀਆਂ ਹਕੂਮਤਾਂ ਵੀ ਇੱਥੇ ਆ ਕੇ ਜੋ ਮਰਜ਼ੀ ਕਰਕੇ ਵੇਖ ਲੈਣ। ਔਰ ਸਾਧ ਸਿੰਘ ਜੀ ਉਸ ਮਹਾਨ ਕੁਦਰਤੀ ਚਮਤਕਾਰ ਤੋਂ ਪੁਜਾਰੀ ਵੀ ਇਤਨੇ ਭੈਭੀਤ ਹੋ ਗਏ ਕਿ ਜਿਹੜਾ ਉਹਨਾਂ ਨੇ ਉਸੇ ਦਿਨ ਸਮਝੌਤਾ ਕਰਨਾ ਸੀ ਉਸ ਸਮਝੌਤੇ ਤੋਂ ਉਹਨਾਂ ਨੇ ਇਨਕਾਰ ਕੀਤਾ, ਔਰ ਦਸਤਖਤ ਕਰਨ ਤੋਂ ਡਰਦੇ ਹੋਏ ਇਸ ਗੱਲ ਤੋਂ ਪਿੱਛੇ ਹਟੇ ਕਿ ਜੇ ਅਸੀਂ ਇਹ ਪਾਪ ਜਾਂ ਅਵੱਗਿਆ ਕਰ ਬੈਠੇ ਤਾਂ ਸਾਨੂੰ ਵੀ ਬਹੁਤ ਵੱਡੀ ਇਹ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਵੱਲੋਂ ਸਜ਼ਾ ਮਿਲ ਸਕਦੀ ਹੈ। ਸਤਿ ਸੰਗਤ ਜੀ, ਇਹ ਬੜੇ ਲੰਮੇ ਸਮੇਂ ਤੋਂ ਯਤਨ ਹੋਏ ਕਿ ਇਸ ਅੰਮ੍ਰਿਤ ਦੇ ਸੋਮੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਇੱਥੇ ਬੰਦ ਕੀਤਾ ਜਾਏ। ਹਰਿਮੰਦਰ ਸਾਹਿਬ ਦੀ ਹੋਂਦ ਨੂੰ ਮਿਟਾਉਣ ਲਈ ਮੁਗਲੀਆਂ ਹਕੂਮਤਾਂ ਨੇ ਵੀ ਬੜੇ ਹਮਲੇ ਕੀਤੇ, ਔਰ ਅੰਗਰੇਜ਼ ਰਾਜ ਦੇ ਸਮੇਂ ਵੀ ਹਰਿਮੰਦਰ ਸਾਹਿਬ ਪ੍ਰਤੀ ਖੋਟੀ ਨੀਅਤ ਰੱਖਣ ਵਾਲੀਆਂ ਜ਼ਾਲਮ ਸਰਕਾਰਾਂ ਦਾ ਵੀ ਹਸ਼ਰ ਅੰਤ ਨੂੰ ਬੜਾ ਦੁਖਦਾਇਕ ਹੋਇਆ। ਉਸ ਤੋਂ ਬਾਅਦ ਜੂਨ 84 ਵਿੱਚ ਤਾਂ ਆਪਣੇ ਸਾਹਮਣੇ ਜਦੋਂ ਸਮੇਂ ਦੀ ਜਾਬਰ ਔਰ ਜ਼ਾਲਮ ਹਕੂਮਤ ਨੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ 'ਤੇ ਜਦੋਂ ਹਮਲਾ ਕੀਤਾ, ਤੋਪਾਂ ਟੈਂਕਾਂ ਦੇ ਨਾਲ ਹਮਲਾ ਕੀਤਾ, ਅਣਗਿਣਤ ਸਿੰਘ ਸਿੰਘਣੀਆਂ, ਭਟੰਗੀਆਂ, ਬਜ਼ੁਰਗਾਂ ਨੂੰ ਬੜੀ ਬੇਰਹਿਮੀ ਦੇ ਨਾਲ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਸ਼ਹੀਦ ਕੀਤਾ ਗਿਆ। ਮਹਾਂਪੁਰਖ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ ਮਹਾਂਪੁਰਖਾਂ ਦੀ ਸ਼ਹਾਦਤ ਹੋਈ। ਭਾਈ ਅਮਰੀਕ ਸਿੰਘ ਜੀ, ਜਰਨਲ ਸੁਬੇਗ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਇਹਨਾਂ ਯੋਧਿਆਂ ਨੇ ਪਾਵਨ ਗੁਰਧਾਮਾਂ ਦੀ ਰੱਖਿਆ ਕਰਦਿਆਂ ਆਪਣੇ ਅਸਥਾਨਾਂ ਦੀ ਔਰ ਕੌਮ ਦੇ ਹੱਕਾਂ ਦੀ ਖਾਤਰ, ਕੌਮ ਦੇ ਸਵੈ ਮਾਨ ਨੂੰ ਬੁਲੰਦੀਆਂ ਤੱਕ ਲੈ ਜਾਣ ਵਾਸਤੇ ਮਹਾਨ ਸ਼ਹਾਦਤਾਂ ਦਿੱਤੀਆਂ। ਉਸ ਸਮੇਂ ਵੀ ਹਕੂਮਤ ਦੀ ਇਹ ਖੋਟੀ ਨੀਅਤ ਸੀ कि हरिमंदर साहब नूं भी ढह ढेरी किया जाए और इत्थों तक जुल्म किया गया कि श्री गुरु ग्रंथ साहब जी दे सरूप जो हरिमंदर साहब जी दे अंदर प्रकाशमान सन उन्हां नूं भी गोलियां दा निशाना बनाया, कीर्तन करदे रागी जथे नूं भी शहीद कर दिता गया, श्री अकाल तख्त साहब नूं भी ढह ढेरी किया गया। पर साध संगत जी, जिन्हां जालमां ने हरिमंदर साहब ते हमला किया, थोड़े समय दे विच विच ही धन श्री गुरु रामदास साहब जी का एक ऐसा करिश्मा, ऐसी बरकत, ऐसी महान धन गुरु रामदास साहब जी ने करिश्मई शक्ति अपने दर तो उन्हां गुरसिखां नूं बख्शिश की। शहीद भाई बेअंत सिंह, शहीद भाई केर सिंह, शहीद भाई सतवंत सिंह, जां उस तो बाद जनरल वैद्या जो इस अस्थान ते जालम बन के फौजा की अगवाई कर रहा सी, भाई हरजिंदर सिंह जी जिंदा, भाई सुखदेव सिंह जी सुखा, इन्हां योधियां विच धन गुरु रामदास साहब सच्चे पातशाह जी की अनोखी बरकत दी एक करिश्मई ओ साध संगत जी घटना घटी कि समय दियां जालम हुकूमतां तो हरिमंदर साहब दा ते हरिमंदर साहब दे दुखियां दा बदला लिया गया। जिस जिस ने भी हरिमंदर साहब उत्ते हमला किया, वड्डी तो वड्डी हुकूमत ने जो जो भी हरिमंदर साहब श्री अकाल तख्त साहब नाल टक्कर लई, वह दुनिया ते सदा रह नहीं पाया। उन्हां जावर अते जुल्मी लोगां दियां जड़ां मेरे सतगुरु ने पुटियां। सो साध संगत जी, ये कोई मनुखी शक्ति जां मनुखी तल ते ऐसियां घटनावां कदे वापर नहीं सकदियां। एक गुरु की कृपा हुंदी है, गुरु की शक्ति हुंदी है। जाम गुरु होए वल धन है क्या गारव दिजे, जाम गुरु होए वल लख बाहे क्या किजे। जे गुरु वल है, गुरु की शक्ति नाल है, लखां बाहां भी सिख का वाल विंगा नहीं कर सकदियां, जालमां दियां लखां बाहां भी सिख का कुछ भी नहीं बिगाड़ सकदियां। सो इस करके ये गुरु की कृपा हुंदी है। धन गुरु रामदास साहब जी ने बख्शिश की। अंग्रेजां दे समय देखो, अंग्रेज हुकूमत एक पासे है, समय दे पुजारी अते महंत उन्हां दे नाल समय दी हुकूमत दीवार बन के खलोती होई है कि गुरधामां दा प्रबंध सिख संगतां दे हत्थां दे विच जान नहीं देना, असीं अपनी मनमर्जी नाल चलावांगे, जो चाहांगे वो अकाल तख्त साहब तो हुक्मनामे जारी करवावांगे, जो चाहांगे हरिमंदर साहब दे अंदर होएगा, जो चाहवांगे असी दूसरे गुरधामा तो अपनी मन मर्जी की मर्यादा बहाल करा के रखांगे। पर साध संगत जी, जदों धन गुरु रामदास साहब जी के चरणों का, धन गुरु हरगोबिंद साहब जी के चरणों का सिख पंथ ने आसरा लिया, अरदासां कीतियां, बड़ा वड्डा संघर्ष होया। उस समय ये महान संस्थावां श्रोमणी गुरद्वारा प्रबंधक कमेटी, श्रोमणी अकाली दल दे उन्हां योधियां ने समय दी हुकूमत दे नाल अंग्रेज सामराज दे नाल टक्कर लई, हजारां दी गिणती दे विच जेलां दे विच भी गए और अणगिणत सिंह सिंघणियां, पचंगी, बजुर्ग, नौजवान समय दी हुकूमत ने बड़ी बेरहमी दे नाल शहीद कीते। और जदों सतगुरु महाराज जी की कृपा दे नाल इन्हां गुरधामां दा प्रबंध पंथ नूं सौंपण वास्ते वड्डा संघर्ष चलिया, उस संघर्ष विच सिख पंथ दे बेताज बादशाह जथेदार बाबा खड़क सिंह जी, जिन्हां ने सालां दे साल कौम दी खातर साध संगत जी बड़ा लम्मा समां अंग्रेज हुकूमत दियां काल कोठड़ियां दे विच अपना समां गुजारिया और कौम ने उन्हां नूं बेताज बादशाह होण दा इह सन्मान दिता। जिवें सरदार जस्सा सिंह आलूवालिया नूं सुल्तानुल कौम, समुची कौम दा बादशाह ਇਹ ਸਨਮਾਨ ਖਾਲਸੇ ਨੇ ਬਖਸ਼ਿਆ ਅਤੇ 1921-22 ਦੇ ਵਿੱਚ ਬਾਬਾ ਖੜਕ ਸਿੰਘ ਜੀ ਨੂੰ ਵੀ ਕੌਮ ਨੇ, ਪੰਥ ਨੇ ਕੌਮ ਦਾ ਬੇਤਾਜ ਬਾਦਸ਼ਾਹ ਦਾ ਸਨਮਾਨ ਦਿੱਤਾ। ਇੱਕ ਐਸੀ ਕੌਮ ਹੈ ਕਲਗੀ ਧਰ ਦੀ ਕਿ ਸਾਧ ਸੰਗਤ ਜੀ ਇਹ ਭਿਖਾਰੀਆਂ ਨੂੰ ਵੀ ਰਾਜ ਬਖਸ਼ਣ ਲੱਗਿਆਂ ਦੇਰ ਨਹੀਂ ਕਰਦੀ, ਔਰ ਜਿਹੜੇ ਵੱਡੇ ਵੱਡੇ ਹੰਕਾਰ ਵਿੱਚ ਮੱਦ ਮਸਤ ਹੋ ਕੇ ਵੱਡੇ ਵੱਡੇ ਰਾਜੇ ਇਸ ਕੌਮ ਨਾਲ ਜਾਂ ਹਕੂਮਤਾਂ ਕਦੇ ਵੀ ਟੱਕਰ ਲੈਂਦੀਆਂ ਤਾਂ ਉਹਨਾਂ ਦਾ ਮਲੀਆ ਮੇਟ ਕਰਨ ਵਿੱਚ ਵੀ ਇਹ ਕੌਮ ਕਦੇ ਢਿੱਲ ਨਹੀਂ ਲਾਉਂਦੀ ਹੈ, ਕਿਉਂਕਿ ਇਹ ਪੰਥ, ਇਹ ਕੌਮ, ਇਹ ਖਾਲਸਾ ਇਹ ਸਤਿਗੁਰਾਂ ਨੇ ਸਾਜਿਆ ਔਰ ਇਹ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਇਸ ਦੀ ਸਿਰਜਣਾ ਹੋਈ ਹੈ। ਠਾਡ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ, ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਕਲਗੀਧਰ ਪਾਤਸ਼ਾਹ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਜੀ, ਸਾਡੀ ਇਹ ਗੁਜ਼ਾਰਸ਼ ਹੈ ਤੁਹਾਡੇ ਚਰਨਾਂ ਵਿੱਚ ਕਿ ਖਾਲਸਾ ਪੰਥ ਤਾਂ ਹੀ ਚੱਲ ਸਕਦਾ ਧਰਤੀ ਦੇ ਉੱਤੇ ਮਾਤ ਲੋਕ ਉੱਤੇ ਜੇ ਤੁਸੀਂ ਇਸ ਦੀ ਸਹਾਇਤਾ ਕਰੋਗੇ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਇਹ ਪਰਮਾਤਮਾ ਦੀ ਮੌਜ ਵਿੱਚੋਂ ਵਾਹਿਗੁਰੂ ਨੇ ਬੜੇ ਆਨੰਦ ਵਿੱਚ, ਬੜੀ ਪ੍ਰਸੰਨਤਾ ਵਿੱਚ ਇਹ ਪੰਥ ਨੂੰ ਮਾਤ ਲੋਕ ਦੇ ਉੱਤੇ ਪੈਦਾ ਕੀਤਾ। ਕਈ ਵਾਰੀ ਸਾਡੇ ਮਨਾਂ ਵਿੱਚ ਇੱਕ ਖਿਆਲ ਆ ਜਾਂਦਾ ਕਿ ਕੌਮ ਦੀ ਹੋਂਦ ਖਤਰੇ ਦੇ ਨਿਸ਼ਾਨ ਦੇ ਨੇੜੇ ਖਲੋਤੀ ਹੈ, ਕਿ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਸਿੱਖ ਪੰਥ ਦੀ ਹੋਂਦ ਨੂੰ ਬੜਾ ਵੱਡਾ ਖਤਰਾ ਪੈਦਾ ਹੋ ਸਕਦਾ, ਜਾਂ ਕੌਮ ਦਾ ਨਾਮੋ ਨਿਸ਼ਾਨ ਹੀ ਸਮੇਂ ਦੀਆਂ ਹਕੂਮਤਾਂ ਮੇਟ ਸਕਦੀਆਂ ਨੇ। ਪਰ ਸਾਧ ਸੰਗਤ ਜੀ, ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਸਾਜਿਆ ਖਾਲਸਾ ਪੰਥ ਹੈ, ਇਸ ਨੂੰ ਮਿਟਾਉਣ ਵਾਲੇ ਮਿਟ ਜਾਣਗੇ। ਇਹ ਸ਼ਹੀਦਾਂ ਦੀ ਮਹਾਨ ਬਰਕਤ ਹੈ, ਇਹ ਪੰਥ ਦੁਨੀਆਂ ਵਿੱਚ ਸਦਾ ਹੀ ਅਟਲ ਅਤੇ ਅਮਰ ਰਹੇਗਾ। ਸੋ ਅੱਜ ਦਾ ਉਹ ਮਹਾਨ ਦਿਨ ਹੈ ਜਿਸ ਦਿਨ ਹਰਿਮੰਦਰ ਸਾਹਿਬ ਆ ਕੇ ਸਮੇਂ ਦੀ ਹਕੂਮਤ ਨੂੰ, ਜਿਹੜੀ ਹਕੂਮਤ ਨੇ ਹਰਿਮੰਦਰ ਸਾਹਿਬ ਨਾਲ ਟੱਕਰ ਲਈ, ਉਸੇ ਹਕੂਮਤ ਨੂੰ ਗੋਡਣੀਆਂ ਪਰਨੇ ਹੋ ਕੇ ਖਾਲਸੇ ਦੀ ਸ਼ਰਨ ਵਿੱਚ, ਹਰਿਮੰਦਰ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਤਮਸਤਕ ਹੋ ਕੇ, ਹਰਿਮੰਦਰ ਸਾਹਿਬ ਪਵਿੱਤਰ ਗੁਰਧਾਮਾਂ ਦੀਆਂ ਚਾਬੀਆਂ ਦਾ ਪ੍ਰਬੰਧ ਸੌਂਪਣਾ ਪਿਆ। ਇਹ ਸਾਰੀ ਕ੍ਰਿਸ਼ਮਈ ਕਿਰਪਾ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਸ ਪੰਥ ਉੱਤੇ ਹੋਈ ਹੈ। ਸੋ ਸਾਧ ਸੰਗਤ ਜੀ, ਇਹ ਵਿਚਾਰਾਂ ਸੁਣਾਉਣ ਦਾ ਭਾਵ ਇਹ ਹੈ ਕਿ ਆਪਾਂ ਖਾਲਸਾ ਪੰਥ ਲਈ ਜੋ ਸਾਡੇ ਫਰਜ਼ ਹੈ, ਉਹਨਾਂ ਲਈ ਵੀ ਹਰ ਮਾਈ ਭਾਈ ਨੇ ਆਪਾਂ ਸੁਚੇਤ ਰਹਿਣਾ, ਔਰ ਪੰਥ ਦੀ ਚੜ੍ਹਦੀ ਕਲਾ ਲਈ ਸਾਰਿਆਂ ਨੇ ਇੱਕਮੁੱਠ ਹੋ ਕੇ ਵੀ ਚੱਲਣਾ, ਔਰ ਜੋ ਗੁਰੂ ਸਾਹਿਬਾਨਾਂ ਨੇ ਸਾਨੂੰ ਗੁਰਸਿੱਖੀ ਮਾਰਗ ਦੀ ਇਹ ਮਹਾਨ ਪਵਿੱਤਰ ਮਰਿਆਦਾ ਬਖਸ਼ਿਸ਼ ਕੀਤੀ ਹੈ, ਇਸ ਦੀ ਵੀ ਆਪਾਂ ਦ੍ਰਿੜਤਾ ਪੂਰਵਕ ਪਾਲਣਾ ਕਰਨੀ ਹੈ। ਜਦੋਂ ਖਾਲਸਾ ਗੁਰੂ ਦੇ ਪ੍ਰਾਇਣ ਹੋ ਕੇ ਚੱਲਦਾ ਨਾ, ਫਿਰ ਗੁਰੂ ਦੀ ਬਰਕਤ, ਗੁਰੂ ਦੀ ਸ਼ਕਤੀ ਖਾਲਸੇ ਦੇ ਨਾਲ ਤੁਰਦੀ ਹੈ, ਅਤੇ ਜੇ ਖਾਲਸਾ ਗੁਰੂ ਤੋਂ ਬੇਮੁਖ ਹੋ ਕੇ ਚੱਲਦਾ, ਫਿਰ ਗੁਰੂ ਸਾਹਿਬ ਦੇ ਬਚਨ ਹੈ, ਜਾਵੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ, ਜਬ ਲੰਘ ਰਹੇ ਖਾਲਸਾ ਨਿਆਰਾ, ਤਬ ਲੰਘ ਤੇਜ ਦਿਓ ਮੈਂ ਸਾਰਾ। ਸਾਡੇ ਸਿਰਾਂ ਦੇ ਉਸ ਸਮੇਂ ਸਾਧ ਸੰਗਤ ਜੀ 80-80 ਰੁਪਏ ਮੁੱਲ ਵੀ ਪਏ, ਅਤੇ ਪਿਛਲੇ ਸਮੇਂ ਵਿੱਚ ਸਾਡੇ ਯੋਧਿਆਂ ਦੇ ਸਿਰਾਂ ਦੇ ਲੱਖਾਂ ਰੁਪਏ ਵੀ ਕੌਮ ਦੇ ਉਹਨਾਂ ਯੋਧਿਆਂ ਦੇ ਸਿਰਾਂ ਦੇ ਲੱਖਾਂ ਰੁਪਏ ਮੁੱਲ ਵੀ ਸਮੇਂ ਦੀਆਂ ਜ਼ਾਲਮ ਹਕੂਮਤਾਂ ਨੇ ਪਾਏ। ਪਰ ਖਾਲਸਾ ਪੰਥ ਉਸੇ ਤਰ੍ਹਾਂ ਸੰਸਾਰ ਵਿੱਚ ਆਪਣੀ ਹੋਂਦ, ਆਪਣੇ ਬੋਲਬਾਲੇ, ਦੁਨੀਆਂ ਭਰ ਦੇ ਵਿੱਚ ਆਪਣੇ ਨਿਸ਼ਾਨ ਸੰਸਾਰ ਦੇ ਕੋਨੇ ਕੋਨੇ ਵਿੱਚ ਅੱਜ ਵੀ ਝੁਲਾ ਰਿਹਾ, पर जिन्हां ने कौम दे सिरां दे मुल पाए, कौम दे उत्ते अत्याचार ते जुल्म कीते, अज उन्हां दा नाम इतिहास विच भी निगाह मारिया किते दिखाई नहीं दिंदा। सो सतसंग जी, आपां धन गुरु रामदास सच्चे पातशाह जी दा ओट आसरा लईए। आओ हुण आपां धन श्री गुरु रामदास साहिब सच्चे पातशाह जी ने जो परम पवित्र श्री मुखवाक अमृत वेले सचखंड श्री हरिमंदर साहिब जी तो बख्शिश किए हैं, वो श्री मुखवाक की कथा मन बिरती एकागर करके आप संगतां सरवण करो।
सतनाम श्री वाहेगुरु साहिब जी। राग गोंड महला पंजवा चौप दे घर दूजा।
गोंड राग विच धन श्री गुरु अर्जन देव सच्चे पातशाह महाराज जी चौ पौड़ियां वाले शब्द हैं। चौप दे दा जिथे भाव आएगा उत्थे चार चार पौड़ियां वाले शब्द, जिथे दुप दे आएगा उत्थे दो पौड़ियां वाले शब्द। ये धन गुरु अर्जन देव साहब सच्चे पातशाह जी ने पावन पवित्र उपदेश चौ पौड़ियां विच सानू बख्शिश किए है। दूजे घर सुरताल दे अंदर सतगुरु जी ये शब्द का गायन करन दी आग्या कर रहे हैं रागी सिंघां दे प्रथाए। और यह गुरसिख जदों इस पद इस बाणी नाल इन्हां शब्दों के नाल तेरा जीवन अंतरीव तौर पर भी रसना के तौर पर भी जुड़ जाएगा तो वाहिगुरु परमेशर दे मिलाप का चौ मन चाओ भया प्रभ आगम सुनिया, मन विच वाहिगुरु दे मिलाप का चा पैदा हो जाएगा। ये बाणी विच शक्ति है, ये गुरबाणी का एक क्रिशमई साध संग जी अमोलक क्रिशमा है कि जेड़ा सिख मन बाणी शरीर करके बाणी नाल जुड़ जाता है वो अकाल पुरख वाहिगुरु परमेशर परमात्मा दे नाल भी दी सुरत जुड़ जाती है। उदे अंदर वाहिगुरु नूं मिलन दा चा पैदा हो जाता। जदों चा पैदा हो जाता फिर साधन साधन सेवा सिमरन दे करद्यां करद्यां वाहिगुरु की निकटता प्राप्त हुंदी है। इस तरह सतगुरु जी परम पवित्र उपदेश बख्शिश कर रहे हैं।
एक ओंकार सतगुर प्रसाद।
एक अद्वैत स्वरूप ओंकार सारियां दा प्रकाशक है, मंगल है। ये वाहिगुरु की उस्तति की गई है। सतनाश तो रहत गुर चेतन प्रसाद आनंद स्वरूप है। उस वाहिगुरु का मंगल उस दी उस्तति उस दा जस गायन किया गया ते ऐसा सतचित आनंद वाहिगुरु सतगुरां दी प्रसाद कृपा द्वारा प्राप्त हुंदा है। उस दी की कृपा है, की साडे उत्ते उसने बख्शिशां कीतियां हन, ओ सतगुरु जी परम पवित्र उपदेश बख्शिश कर रहे हन।
जीव प्राण किए जन साज।
जिस वाहिगुरु ने इस जीव दे सूखम शरीर नू साजिया, जेड़ा सूखम देह है सतारा तत्तां दी मन्नी है, पांच प्राण इसे तरह पांच ज्ञान इंद्रे पांच कर्म इंद्रे पांच प्राण मन और बुद्ध ये सतारा तत्त हैं। यों सूखम जी शरीर दी सिरजना करके दे विच प्राण पाए है जिन्हों आपां स्वास आखदे हाँ। स्वासां दी किरिया दे नाल ही साडे जीवन दी होंद दा आधार मुख रूप विच मन्या जांदा है। सतगुरु प्रमाण करदे आ गुरबाणी विच, हम आदमी हाँ एक दमी मोहलत मोहत ना जाना। दम है, स्वास है, प्राण चलदे आ तां आदमी है, तन दी होंद है। पर गुरु विच ये शक्ति है कि गुरु प्राण तो बिना भी इस तन नूं बरकरार रख सकदा। प्रभाव है बिन सास ते रख है। धन बाबा दीप सिंह साहब जी हरिमंदर साहब जी की रख्या लई सीस खब्बे हथ की तली ते रख के सज्जे हथ विच खंडा पकड़ के पंज तो छे कोह दा पेंडा तय करके गुरद्वारा टाला साहब तो हरिमंदर साहब अंदर आ के अपना सीस पेटा करते हैं। ਮ੍ਰਿਤਕ ਕੋ ਪਾਇਓ ਤਨ ਸਾਸਾ ਬਿਛਰਤਾਨ ਮਿਲਾਇਆ। ਇਉਂ ਵੀ ਕਿਰਪਾ ਤੇ ਬਿਨਾਂ ਸਵਾਸਾਂ ਤੋਂ ਵੀ ਗੁਰੂ ਆਪਣੀ ਕ੍ਰਿਸ਼ਮਈ ਕਿਰਪਾ ਨਾਲ ਇਹ ਸਰੀਰ ਨੂੰ ਰੱਖ ਸਕਦਾ। ਵਾਸਤਵ ਦੇ ਵਿੱਚ ਸੂਖਮ ਦੇਹ ਵੀ ਸਾਡੀ ਹੈ, ਇਹਦੇ ਵਿੱਚ ਪ੍ਰਾਣ ਵੀ ਉਸ ਨੇ ਪਾਏ ਹੈ। ਜੀ ਜੀਵ ਕਲਾ ਭਾਵ ਆਪਣੀ ਚੇਤਨ ਸੱਤਾ, ਆਪਣੀ ਚੇਤਨ ਸੱਤਾ ਨੂੰ ਪਾ ਕਰਕੇ ਪ੍ਰਾਣਾਂ ਨੂੰ ਚਲਾ ਰਿਹਾ ਔਰ ਇਸ ਮਨੁੱਖਾ ਸਰੀਰ ਦੀ ਦੇਹ ਨੂੰ ਪੰਜਾਂ ਤੱਤਾਂ ਦੁਆਰਾ ਉਸ ਵਾਹਿਗੁਰੂ ਨੇ ਸਾਜ ਕੇ ਬਣਾਉਣਾ ਕੀਤਾ ਹੈ।
ਮਾਟੀ ਮਹਿ ਜੋਤ ਰੱਖੀ ਨਿਵਾਜ,
ਪੰਜਾਂ ਤੱਤਾਂ ਦੀ ਮੱਟੀ ਜਿਹੜੀ ਮਿੱਟੀ ਦੇਹ ਹੈ, ਇਸ ਵਿੱਚ ਆਪਣੀ ਚੇਤਨ ਸੱਤਾ ਦੀ ਜੋਤ ਨੂੰ ਰੱਖ ਕੇ ਟਿਕਾ ਕੇ ਨਿਵਾਜ ਨਾਮ ਪਾਉਣਾ ਕੀਤਾ ਹੈ। ਨਿਵਾਜ ਨਾਮ ਨਵਾਜਿਆ ਹੈ, ਵਡਿਆਇਆ ਹੈ ਕਿ ਇਸ ਪੰਜਾਂ ਤੱਤਾਂ ਦੀ ਮਿੱਟੀ ਦੀ ਦੇਹ ਵਿੱਚ ਉਸ ਵਾਹਿਗੁਰੂ ਨੇ ਆਪਣੀ ਚੇਤਨ ਸੱਤਾ ਦੀ ਜੋਤ ਰੱਖੀ ਹੈ, ਤਾਂ ਹੀ ਇਸ ਸਰੀਰ ਨੂੰ ਵਾਹਿਗੁਰੂ ਪਰਮੇਸ਼ਰ ਨੇ ਸਾਜਿਆ ਹੈ, ਤਾਂ ਹੀ ਇਸ ਦੇਹ ਨੂੰ ਜੀਵ ਨੂੰ ਵਡਿਆਉਣਾ ਕੀਤਾ ਹੈ। ਵਡਿਆਈਆਂ ਸਾਰੀਆਂ ਹੀ ਬਖਸ਼ ਦਿੱਤੀਆਂ ਦੇਹ ਦੇ ਨਾਲ ਨਾਲ।
ਬਰਤਨ ਕਉ ਸਭ ਕਿਛ ਭੋਜਨ ਭੋਗਾਏ,
ਬਰਤਨ ਵਾਸਤੇ ਵਾਹਿਗੁਰੂ ਨੇ ਇਸ ਜੀਵ ਦੇ ਬਰਤਨ ਵਾਸਤੇ ਜਿੰਨੀਆਂ ਲੋੜਾਂ ਸਨ ਉਹ ਸਾਰੀਆਂ ਇਸ ਦੇ ਜਨਮ ਤੋਂ ਪਹਿਲਾਂ ਹੀ ਪੂਰੀਆਂ ਕਰ ਦਿੱਤੀਆਂ। ਪਹਿਲੋਂ ਦੇਤਾ ਰਿਜਕ ਸੰਭਾਹਾ, ਪਿੱਛੋਂ ਦੇਤਾ ਜਨ ਤੋਂ ਪਾਹਾ। ਜਿਹੜੀਆਂ ਵਰਤੋਂ ਆਉਣ ਵਾਲੀਆਂ ਵਸਤੂਆਂ ਸਨ ਉਹ ਵੀ ਵਾਹਿਗੁਰੂ ਨੇ ਸਾਜੀਆਂ, ਔਰ ਭੋਜਨ ਵੀ 36 ਪ੍ਰਕਾਰ ਦੇ ਉਸ ਵਾਹਿਗੁਰੂ ਨੇ ਇਸ ਜੀਵ ਨੂੰ ਬਖਸ਼ੇ, ਔਰ ਭੋਗ ਆਦਿ ਜਿੰਨੇ ਪਦਾਰਥ ਸੰਸਾਰ ਦੇ ਸੁੱਖ ਉਹ ਵੀ ਵਾਹਿਗੁਰੂ ਨੇ ਪੈਦਾ ਕੀਤੇ। ਸਾਧ ਸੰਗਤ ਜੀ, ਜਿੰਨੀ ਧਰਤੀ ਹੈ ਇਸ ਧਰਤੀ ਦੇ ਵਿੱਚੋਂ ਹੀ ਸਾਰੇ ਖਜ਼ਾਨੇ ਬਾਹਰ ਆ ਰਹੇ ਹੈ। ਸੋਨੇ ਹੀਰੇ ਜੋ ਵੀ ਕੁਝ ਲੈ ਲਓ, ਵਾਹਿਗੁਰੂ ਨੇ ਇਸ ਧਰਤੀ ਦੇ ਵਿੱਚ ਹੀ ਸਾਰੇ ਖਜ਼ਾਨੇ ਲੁਪਤ ਰੂਪ ਦੇ ਵਿੱਚ ਰੱਖੇ ਹੈ ਇਸ ਪ੍ਰਾਣੀ ਦੇ ਵਰਤਣ ਵਾਸਤੇ। ਇਹ ਸਾਰੇ ਪਦਾਰਥ ਵੀ, 36 ਪ੍ਰਕਾਰ ਦੇ ਭੋਜਨ ਵੀ, ਵਰਤਣ ਵਾਸਤੇ ਵੀ, ਖਰਚਣ ਵਾਸਤੇ ਵੀ, ਸਭ ਕੁਝ ਉਸ ਵਾਹਿਗੁਰੂ ਨੇ ਇਸ ਜੀਵ ਨੂੰ ਆਪ ਕਿਰਪਾ ਕਰਕੇ ਬਖਸ਼ਿਸ਼ ਕੀਤਾ। ਕਿੱਡੀਆਂ ਵੱਡੀਆਂ ਮਹਾਨ ਰਹਿਮਤਾਂ ਉਸ ਨੇ ਕੀਤੀਆਂ ਹਨ।
ਸੋ ਪ੍ਰਭ ਤਜ ਮੂੜੇ ਕਤ ਜਾਏ,
ਮਹਾਰਾਜ ਹੁਣ ਸਾਨੂੰ ਇਹ ਅਹਿਸਾਸ ਕਰਾ ਰਹੇ ਹੈ ਉਸ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਦਾ ਚੇਤਾ ਕਰਾ ਕੇ। ਸਕੂਲ ਵਿੱਚ ਸਾਧ ਸੰਗਤ ਜੀ ਮਾਸਟਰ ਬੱਚੇ ਨੂੰ ਇੱਕ ਸਬਕ ਦਿੰਦਾ, ਕਹਿੰਦੇ ਇਹਨੂੰ ਯਾਦ ਕਰ। ਬੱਚਾ ਕਹਿੰਦਾ ਆਪਣੇ ਅਧਿਆਪਕ ਨੂੰ, ਜੀ ਮੈਨੂੰ ਯਾਦ ਨਹੀਂ ਹੁੰਦਾ ਇਹਦਾ ਕੋਈ ਢੰਗ ਤਰੀਕਾ। ਉਹ ਕਹਿੰਦੇ ਬਾਰ ਬਾਰ ਇਸ ਨੂੰ ਰਿਪੀਟ ਕਰ, ਬਾਰ ਬਾਰ ਪੜ੍ਹ, ਜਿੰਨਾ ਜ਼ਿਆਦਾ ਇਸ ਨੂੰ ਪੜ੍ਹੇਗਾ ਦੁਹਰਾਵੇਂਗਾ ਉਨੀ ਛੇਤੀ ਤੈਨੂੰ ਇਹ ਸਬਕ ਯਾਦ ਆ ਜਾਏਗਾ। ਸਾਨੂੰ ਵੀ ਵਾਹਿਗੁਰੂ ਦੀਆਂ ਦਾਤਾਂ ਪ੍ਰਾਪਤ ਹੋਈਆਂ ਪਰ ਚੇਤਾ ਬੜੀ ਛੇਤੀ ਭੁੱਲਦਾ, ਉਹਦੀਆਂ ਬਖਸ਼ਿਸ਼ਾਂ ਨੂੰ ਪ੍ਰਾਪਤ ਕਰਕੇ ਅਸੀਂ ਭੁੱਲ ਜਾਂਦੇ ਹਾਂ, ਭੁੱਲਣ ਕਰਕੇ ਆਪਣੇ ਵਾਹਿਗੁਰੂ ਤੋਂ ਸਤਿਗੁਰਾਂ ਤੋਂ ਬੇਮੁੱਖ ਹੋ ਜਾਂਦੇ ਹਾਂ। ਪਰ ਜਦੋਂ ਸੰਗਤ ਵਿੱਚ ਆਈਦਾ ਸਤਿਗੁਰੂ ਫਿਰ ਚੇਤੇ ਕਰਾਉਂਦੇ ਹੈ ਕਿ ਇਹ ਮਨੁੱਖ ਤੇਰੇ ਉੱਤੇ ਕੀ ਉਸ ਨੇ ਕਿਰਪਾ ਕੀਤੀ ਹੈ, ਕਿੱਡੇ ਕਿੱਡੇ ਤੇਰੇ ਉੱਤੇ ਪਰਉਪਕਾਰ ਹਨ। ਉਸ ਵਾਹਿਗੁਰੂ ਦੇ ਪਰਉਪਕਾਰਾਂ ਨੂੰ ਚੇਤੇ ਕਰਕੇ ਉਸ ਦਾ ਸ਼ੁਕਰਾਨਾ ਕਰਿਆ ਕਰ, ਨਾ ਸ਼ੁਕਰਾਨਾ ਬਣ, ਅਕਿਰਤ ਘਣ ਨਾ ਬਣ। ਕਿਸੇ ਦੇ ਕੀਤੇ ਪਰਉਪਕਾਰ ਨੂੰ ਭੁਲਾਉਣ ਵਾਲਾ ਵਿਅਕਤੀ ਅਕਿਰਤ ਘਣ ਮੰਨਿਆ ਜਾਂਦਾ। ਅਕਿਰਤ ਘਣ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ, ਕਿਤੇ ਵੀ ਥਾਂ ਨਹੀਂ ਮਿਲਦੀ। ਲੋਕ ਕਹਿੰਦੇ ਨਾ ਸ਼ੁਕਰਾ ਮਨੁੱਖ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਵੀ ਬਾਰ ਬਾਰ ਚੇਤੇ ਕਰਾ ਰਹੇ ਕਿ ਭੁੱਲਦਾ ਜਾ ਰਿਹਾ, ਬਾਰ ਬਾਰ ਭੁੱਲਦੇ ਹਾਂ ਆਪਾਂ। ਮਹਾਰਾਜ ਕਹਿੰਦੇ ਹੇ ਮਨੁੱਖ, ਹੇ ਜੀਵ, ਉਹ ਪ੍ਰਭੂ ਜਿਸ ਨੇ ਤੇਰੇ ਉੱਤੇ ਐਡੀਆਂ ਵੱਡੀਆਂ ਰਹਿਮਤਾਂ ਕੀਤੀਆਂ ਉਸ ਨੂੰ ਤਜ ਕੇ, ਉਸ ਨੂੰ ਤਿਆਗ ਕੇ, ਉਸ ਦਾ ਸ਼ੁਕਰਾਨਾ ਛੱਡ ਕੇ, ਉਸ ਦੀ ਸਿਫਤ ਸਲਾਹ ਨੂੰ ਛੱਡ ਕੇ, ਉਸ ਦੇ ਨਾਮ ਨੂੰ ਛੱਡ ਕੇ। ਮੂੜੇ ਦਾ ਅਰਥ ਸਾਧ ਸੰਗਤ ਜੀ ਹੁੰਦਾ ਕਿ ਤੂੰ ਐ ਮੂਰਖ, ਜਾਂ ਮੂੜੇ ਦਾ ਅਰਥ ਬੇਸਮਝ। ਸਮਝ ਹੈ ਪਰ ਬੇਸਮਝਾ ਬਣਿਆ ਬੈਠਾ, ਪਤਾ ਹੈ
ਪਰ ਉਸ ਪਾਸੇ ਧਿਆਨ ਹੀ ਨਹੀਂ, ਹੇ ਬੇਸਮਝ ਉਸ ਵਾਹਿਗੁਰੂ ਨੂੰ ਉਸ ਦੀ ਸਿਫਸਲਾਹ ਨੂੰ ਛੱਡ ਕੇ ਕਿੱਧਰ ਨੂੰ ਤੂੰ ਤੁਰਿਆ ਜਾ ਰਿਹਾ, ਸੰਸਾਰ ਦੇ ਪਦਾਰਥਾਂ ਵਿੱਚ ਹੀ ਵਾਰ ਵਾਰ ਫਸਦਾ ਤੁਰਿਆ ਜਾ ਰਿਹਾ। ਇਸ ਦਾ ਰਿਜ਼ਲਟ ਕੀ ਹੈ? ਜਦੋਂ ਨਿਰੰਕਾਰ ਨਾਲੋਂ ਵਾਹਿਗੁਰੂ ਨਾਲੋਂ ਟੁੱਟੇਗਾ ਤਾਂ ਫਿਰ ਨਰਕਾਂ ਦੇ ਵਿੱਚ ਹੀ ਵਾਸਾ ਮਿਲੇਗਾ ਨਾ। ਇਸ ਕਰਕੇ ਮਹਾਰਾਜ ਕਹਿੰਦੇ ਜਿਸ ਨੇ ਤੇਰੇ ਉੱਤੇ ਮਹਾਨ ਕਿਰਪਾ ਕੀਤੀ ਹੈ, ਹੇ ਬੇਸਮਝ ਜੀਵ ਉਸ ਵਾਹਿਗੁਰੂ ਨੂੰ ਛੱਡ ਕੇ ਤੂੰ ਕਿੱਧਰ ਨੂੰ ਤੁਰਿਆ ਜਾ ਰਿਹਾ ਹੈ।
ਪਾਰ ਬ੍ਰਹਮ ਕੀ ਲਾਗੋ ਸੇਵ,
ਵਾਹਿਗੁਰੂ ਜੋ ਵਿਆਪਕ ਸਰੂਪ ਪਰਮੇਸ਼ਰ ਪਾਪਾ ਪੁੰਨਾ ਤੋਂ ਪਰੇ ਉਹਦੀ ਸੇਵਾ ਵਿੱਚ ਲੱਗ ਜਾ, ਜੁੜ ਜਾ, ਭਾਵੇਂ ਹੱਥੀ ਸੇਵਾ ਕਰ। ਜਦੋਂ ਚਾਬੀਆਂ ਦਾ ਮੋਰਚਾ ਚੱਲ ਰਿਹਾ ਸੀ, ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਜਿਹੜਾ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਲੰਗਰ ਹੈ, ਇਹਦੇ ਵਿੱਚ ਸੰਗਤਾਂ ਲਈ ਔਰ ਉਹਨਾਂ ਮਹਾਨ ਜਥਿਆਂ ਦੇ ਵਿੱਚ ਜਿਹੜੇ ਸਿੰਘ ਗ੍ਰਿਫਤਾਰੀਆਂ ਦੇਣ ਜਾਂਦੇ, ਉਹਨਾਂ ਲਈ ਆਟਾ ਗੁੰਨਣ ਦੀ ਸੇਵਾ ਕਰਦੇ ਸਨ। ਔਰ ਪੰਥ ਨੇ ਸੇਵਕਾਂ ਨੂੰ ਮਾਣ ਦਿੱਤਾ। ਬਾਬਾ ਖੜਕ ਸਿੰਘ ਜੀ ਕਹਿਣ ਲੱਗੇ, ਜਦੋਂ ਚਾਬੀਆਂ ਅੰਗਰੇਜ਼ ਲੈ ਕੇ ਆਏ, ਕਹਿੰਦੇ ਪਹਿਲਾਂ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਲੰਗਰ ਵਿੱਚੋਂ ਲੈ ਕੇ ਆਓ। ਮਹਾਂਪੁਰਖਾਂ ਦੇ ਉਵੇਂ ਆਟਾ ਗੁੱਝਦਿਆਂ ਦੇ ਹੱਥ ਸਾਧ ਸਿੰਘ ਜੀ ਆਟੇ ਨਾਲ ਭਰੇ ਹੋਏ ਸਨ। ਭਾਵ ਐਡੀ ਵੱਡੀ ਸੇਵਾ, ਇਹ ਗੁਰਧਾਮਾਂ ਦੀ ਆਜ਼ਾਦੀ ਲਈ ਸਾਡੇ ਗੁਰਸਿੱਖ ਮਹਾਂਪੁਰਖਾਂ ਨੇ ਵੀ ਬਹੁਤ ਵੱਡੀ ਘਾਲਣਾ ਘਾਲੀ ਹੈ, ਬਹੁਤ ਵੱਡੀ ਸੇਵਾ, ਵੱਡੀਆਂ ਕੁਰਬਾਨੀਆਂ। ਬਾਬਾ ਮੱਘਰ ਸਿੰਘ ਜੀ, ਰਾਮਗੜ੍ਹ ਵਾਲੇ ਮਹਾਂਪੁਰਖ, ਇਹ ਵਿਰਲੇ ਮਹਾਂਪੁਰਖ ਸਨ ਜਿਨ੍ਹਾਂ ਨੇ ਗੁਰਧਾਮਾਂ ਦੀ ਆਜ਼ਾਦੀ ਲਈ ਬੜਾ ਵੱਡਾ ਆਪਣਾ ਯੋਗਦਾਨ ਪਾਇਆ। ਜਿੱਥੇ ਸਿੱਖ ਸੰਗਤਾਂ ਨੇ ਉੱਥੇ ਨਾਮ ਜਪਣ ਵਾਲੀਆਂ ਰੂਹਾਂ ਦੀ ਵੀ ਬੜੀ ਵੱਡੀ ਦੇਣ ਸੀ। ਇਉਂ ਪਾਰ ਬ੍ਰਹਮ ਕੀ ਲਾਗੋ ਸੇਵਾ, ਆਪਣੇ ਗੁਰੂ ਦੇ ਦਰ ਦੀ ਸੇਵਾ ਵਿੱਚ ਪ੍ਰਤੱਖ ਵੀ ਸੇਵਾ ਕਰ, ਧੰਨ ਗੁਰੂ ਰਾਮਦਾਸ ਜੀ ਦੇ ਲੰਗਰ ਦੀ, ਜੋੜਿਆਂ ਦੀ, ਝਾੜੂ ਦੀ। ਅਤੇ ਸੇਵਨਾ ਕੀ, ਉਸ ਨੂੰ ਵਾਰ ਵਾਰ ਉਹਦੇ ਨਾਮ ਨੂੰ ਜਪ ਕੇ ਉਸ ਨੂੰ ਚੇਤੇ ਕਰ, ਵਾਹਿਗੁਰੂ ਦੀ ਉਸਤਤ ਦੀ ਸੇਵਾ ਵਿੱਚ ਲੱਗਣਾ ਕਰ।
ਗੁਰ ਤੇ ਸੁਜੈ ਨਿਰੰਜਨ ਦੇਵ,
ਨਿਰੰਜਨ ਦਾ ਅਰਥ ਹੁੰਦਾ ਸ਼ੁੱਧ, ਦੇਵ ਦਾ ਅਰਥ ਹੁੰਦਾ ਪ੍ਰਕਾਸ਼, ਸ਼ੁੱਧ ਸਰੂਪ ਜੋ ਵਾਹਿਗੁਰੂ ਹੈ, ਇਹ ਸੱਚੇ ਪਾਤਸ਼ਾਹ, ਉਸ ਦੀ ਸੁਜੈ ਗਿਆਤ ਕਿਵੇਂ ਹੋਵੇ? ਉਹ ਤਾਂ ਅਦ੍ਰਿਸ਼ਟ ਹੈ, ਇਸੇ ਕਰਕੇ ਉਸ ਨੂੰ ਅਵਗਤ ਕਿਹਾ ਗਿਆ ਹੈ। ਤਾਂ ਮਹਾਰਾਜ ਕਹਿੰਦੇ ਗੁਰ ਤੇ ਸੁਜੈ, ਭਾਈ ਪੂਰੇ ਗੁਰਾਂ ਤੋਂ, ਧੰਨ ਗੁਰੂ ਨਾਨਕ ਸਾਹਿਬ ਦਸਾਂ ਪਾਤਸ਼ਾਹੀਆਂ ਤੋਂ ਤੈਨੂੰ ਉਸ ਵਾਹਿਗੁਰੂ ਦੀ ਸੋਝੀ ਪ੍ਰਾਪਤ ਹੋ ਜਾਏਗੀ, ਉਸ ਨੂੰ ਵੇਖ ਲਵੇਂਗਾ।
ਰਹਾਓ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਜਿਨ ਕੀਏ ਰੰਗ ਅਨਕ ਪ੍ਰਕਾਰ,
ਜਿਸ ਵਾਹਿਗੁਰੂ ਨੇ ਅਨੇਕਾਂ ਰੰਗਾਂ ਦੀ ਸ੍ਰਿਸ਼ਟੀ, ਰਜੋ ਤਮੋ ਸਤੋ ਜਾਂ ਅੰਡਰ ਜੇਰ ਜਸੇਤ ਉਤਪੁਤ ਚਾਰੇ ਖਾਣੀਆਂ ਵਾਲੀ ਅਨੇਕਾਂ ਤਰ੍ਹਾਂ ਦੀ ਇਹ ਸ੍ਰਿਸ਼ਟੀ ਦੀ ਮਾਇਕੀ ਰਚਨਾ ਰਚੀ ਹੈ।
ਉਪਤ ਪਰਲੋ ਨਿਮਖ ਮਝਾਰ,
ਇਹਦੀ ਉਤਪਤੀ, ਇਹਨੂੰ ਪੈਦਾ ਕਰਨਾ ਤੇ ਇਹਨੂੰ ਪਰਲੋ ਸਮਾਪਤ ਕਰਨਾ, ਇੱਕ ਨਿਮਖ ਦੇ ਵਿੱਚ ਕਰਨਾ, ਹਰਨ ਭਰਨ ਜਾ ਕਾ ਨੇਤਰ ਫੋਰ ਉਸ ਵਾਹਿਗੁਰੂ ਦੇ ਹੱਥ ਵਿੱਚ ਹੈ। ਇੱਕ ਖਿਨ ਵਿੱਚ ਸਾੜ ਸਕਦਾ, ਇੱਕ ਖਿਨ ਵਿੱਚ ਢਾ ਸਕਦਾ। ਉਪਤ ਪਰਲੋ ਨਿਮਖ ਮਝਾਰ, ਪਰਮੇਸ਼ਰ ਦੀ ਕਿਰਪਾ ਹੋ ਜਾਏ, ਜਿਹੜੇ ਉਪਤ ਅਗਿਆਨ ਆਦਿਕ ਜਿਹੜਾ ਪੈਦਾ ਹੋਇਆ ਹੋਇਆ, ਉਸ ਨੂੰ ਇੱਕ ਪਲ ਵਿੱਚ ਹੀ ਉਹਦੀ ਪਰਲੋਂ ਸਮਾਪਤੀ ਕਰ ਦਿੰਦਾ। ਜਿਹੜੇ ਗੁਣਾਂ ਦੀ ਪਰਲੋਂ ਹੈ, ਸ਼ੁਭ ਗੁਣਾਂ ਦੀ, ਉਹਨਾਂ ਨੂੰ ਉਪਤ ਪ੍ਰਗਟ ਕਰ ਦਿੰਦਾ, ਇੱਕ ਖਿਨ ਵਿੱਚ ਐਸੀ ਕਿਰਪਾ ਵੀ ਕਰ ਦਿੰਦਾ ਹੈ।
ਜਾ ਕੀ ਗਤ ਮਿਤ ਕਹੀ ਨਾ ਜਾਏ,
ਇਸ ਵਾਹਿਗੁਰੂ ਦੀ ਗਤ ਪ੍ਰਾਪਤੀ ਦੀ ਮਿਤ ਮਰਿਆਦਾ ਕਥਨ ਨਹੀਂ ਕੀਤੀ ਜਾ ਸਕਦੀ, ਦੱਸਿਆ ਨਹੀਂ ਜਾ ਸਕਦਾ।
ਸੋ ਪ੍ਰਭ ਮਨ ਮੇਰੇ ਸਦਾ ਧਿਆਏ,
ਮੇਰਿਆ ਮਨਾ ਉਸ ਪ੍ਰਭੂ ਦੇ ਨਾਮ ਨੂੰ ਸਦਾ ਸੁਰਤ ਦੁਆਰਾ, ਰਸਨਾ ਦੁਆਰਾ ਜਪਿਆ ਕਰ, ਸੁਰਤ ਦੁਆਰਾ ਧਿਆਇਆ ਕਰ।
ਆਏ ਨਾ ਜਾਵੇ ਨਿਸ਼ਚਲ ਧਨੀ,
ਉਹ ਸਾਰਿਆਂ ਦਾ ਮਾਲਕ ਅਚਲ ਹੈ, ਨਾ ਆਉਂਦਾ ਨਾ ਜਾਂਦਾ, ਉਹ ਸਦਾ ਹੀ ਅਟਲ ਹੈ।
ਬੇ अंत गुना ताके केतक गनी।
उदे गुण बेअंत है, कोई अंत नहीं पा सकता, ना कोई गनी गिनती कर सकता, इन्ने गुणा दा मालक ते खजाना है।
लाल नाम जाके भरे भंडार,
उदे नाम रूप लाल दे नाल गुरु दे दर दे भंडार भरे हुए हन। जां लाल प्रेम ते नाम रूप रतना दे नाल गुरसिखां दे महात्मा दे हिरदियां दे भंडार जेड़े है ओ भरे हुए हन।
सगल घटा देवै आधार,
सारियां घटा हिरदियां दे विच भी ओ अपना आसरा दे के सारियां नू वाहिगुरु परमेश्वर अपना आसरा देण वाला है।
सत पुरख जाको है नाओ,
जिस वाहिगुरु दा सत सदा है, पुरख परिपूर्ण है, जिस वाहिगुरु दा सत पुरख जिन जानिया सतगुर तिसका नाओ, ऐसा नाश तो रहत परिपूर्ण वाहिगुरु है जिसका नाम सतनाम है।
मिट है कोट अग निमख जस गाओ,
इन्नी दयालता है वाहिगुरु दी। कहंदे ऐ बंदे, महाराज कहंदे एक खिन मात्र दे समय विच अख दे खोलण ते मीचण सम जिन्ना अख दे खोलण ते मीचण दे समय विच किन्ना क समा गुजरदा, एक निमख गुजरदा। कहंदे इन्ना क समा भी मेरे वाहिगुरु दा तू जस कर लवे ना, उहदी सिफत कर लवे ता करोड़ां ही तेरे कीते हुए पाप नाश हो सकदे आ। एडा उह दयालू है, एडा कृपालू है, एडा वड्डा बख्शिंद है। जे 24 घंटे नहीं नाम जप सकदा, एक निमख मात्र समय विच ही उस वाहिगुरु दा जस गा लिया कर, तेरे करोड़ां पाप नाश हो जाणगे। एडा दयालु अते बख्शिंद है मेरा वाहिगुरु।
बाल सखाई भगतन को मीत,
बाल उम्र दे विच भी तेरी सहायता कीती, बाल उम्र विच भी तेनू बल दिता। और साथ संग जी इसे तरह वो बल वाला भी है, सखा सारियां दा प्यारा भी है, सारियां नू बल अपनी शक्ति दा देन वाला है। और बालक अवस्था तो लैके बार व्यवस्था तुझे प्यार है दूध भर जोवन भोजन सुख सूद बिरध पया। यूं महाराज सच्चे पातशाह फरमान कर दे, बालक अवस्था विच बार व्यवस्था तुझे प्यार है दूध, तेनू दुध दिता तेरी पालना करन वास्ते। बालक अवस्था विच भी सखा प्यारा बन के तेरी सहायता कीती, इन्ने बल वाला है ओ वाहिगुरु। अते भगतां दा भी मीत प्यारा है,
प्राण आधार नानक हित चीत।
कहंदे चित दे हित प्रेम नाल उस वाहिगुरु दे नाम नू अपने प्राणा दा आधार आसरा बना। किवें बनाउणा? आउंदे जांदे सांस सांस विच वाहिगुरु दा नाम जपना, सांस सांस सिमरो गोबिंद, स्वास स्वास उस वाहिगुरु दे नाम दा जाप कर, उहदा सिमरन कर। इउं चित दे हित प्रेम दे नाल उस वाहिगुरु नू अपने प्राणा दा आसरा बना लै। धन गुरु अर्जन देव साहब कहंदे जिसने ऐ मनुख तेरे उत्ते इन्नियां वड्डियां महान रहमतां और बख्शिशां करके तेनू नवाजिया है, सात संगत जी भुल्लां चुक्कां खिमा करनियां, इतनी हाजरी अते बेनतियां प्रवान करनियां आप जी ने।
बाल सखाई भगतन को मीत, प्राण आधार नानक हित चीत।
वाहिगुरु जी का खालसा, वाहिगुरु जी।